ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮਕਲੀ ਮਹੱਲਾ ਨੌਵਾਂ ਤੇ ਪਦੇ। ਰੇ ਮਨ ਓਟ ਲਿਹੋ ਹਰਿਨਾਮਾ, ਜਾ ਕੈ ਸਿਮਰਨ ਦੁਰਮਤ ਨਾਸੈ, ਪਾਵੈ ਪਦ ਨਿਰਵਾਣਾ ਰਹਾਉ।
ਆਪਣੇ ਮਨ ਨੂੰ ਕਹਿੰਦੇ ਨੇ ਵੀ ਤੂੰ ਹਰਿਨਾਮ ਦੀ ਓਟ ਲੈ ਲੈ, ਹੁਕਮ ਦੀ ਓਟ ਲੈ ਲੈ, ਹਰਨਾਮ ਦਾ ਮਤਲਬ ਹੁਕਮ ਦੀ ਓਟ ਲੈ ਲੈ, ਭਾਣੇ ਚੱਲ, ਭਾਣੇ ਚ ਆ ਜਾ, ਫਿਰ ਤੈਨੂੰ ਕੋਈ ਖਤਰਾ ਨਹੀਂ ਹੈ। ਜਾ ਕੇ ਸਿਮਰਨ ਦੁਰਮਤ ਨਾਸੈ, ਇਸ ਕਿਰਿਆ ਦੇ ਨਾਲ ਦੁਰਮਤ ਹੈ ਜਿਹੜੀ ਤੇਰੇ ਅੰਦਰ, ਹੁਕਮ ਦਾ ਵਿਰੋਧ ਕਰਨ ਵਾਲੀ ਜਿਹੜੀ ਤੇਰੇ ਅੰਦਰ ਇੱਛਾ ਹੈ, ਤੇਰਾ ਜਿਹੜੀ ਆਦਤ ਹੈ, ਤੇਰਾ ਸੁਭਾਅ ਹੈ ਹੁਕਮ ਦਾ ਵਿਰੋਧ ਕਰਨ ਦਾ, ਉਹ ਦੁਰਮਤ ਹੈ, ਉਸੇ ਨੂੰ ਦੁਰਮਤ ਕਹਿੰਦੇ ਨੇ। ਉਹ ਨਸ ਹੈ, ਉਹ ਖਤਮ ਹੋ ਜੂਗੀ, ਭੱਜ ਜੂਗੀ, ਤੇਰੇ ਨੜ ਜੂਗੀ। ਪਾਵੈ ਪਦ ਨਿਰਵਾਣ, ਇਹ ਨਿਰਵਾਣ ਪਦ ਦੀ ਪ੍ਰਾਪਤੀ ਹੋਜੂ, ਜੇ ਹੁਕਮ ਚ ਆਜਮੇ ਨਿਰਵਾਣ ਪਦ ਦੀ ਪ੍ਰਾਪਤੀ ਹੋਜੂ। ਇਦੋਂ ਉੱਚੀ ਕੋਈ ਪਦਵੀ ਉਹਦੀ ਹੈ।
ਰੇ ਮਨ ਓਟ ਲਿਓ ਹਰਨਾਮਾ, ਤਾਂ ਨਾਮਾ ਤਾਂ ਕਿਉਂਕਿ ਅਖੀਰ ਚਾਰਨ ਕਰਕੇ ਨਾਮਾ ਲੱਗ ਗਿਆ, ਹਰਨਾਮ ਦੀ ਓਟ ਕਿਹਾ, ਬ੍ਰਹਮ ਗਿਆਨ ਦੀ ਓਟ ਹੈ ਜੀ।
ਹਾਂ, ਹੁਕਮ ਦੀ ਓਟ ਲੈਣੀ ਹੈ, ਬ੍ਰਹਮ ਗਿਆਨ ਦੀ ਓਟ ਲੈਣੀ ਹੈ।
ਠੀਕ ਹੈ, ਮਨ ਨੂੰ ਉਪਦੇਸ਼ ਹੈ ਵੀ ਤੂੰ ਆਪਣੇ ਮੂਲ ਦਾ ਗਿਆਨ ਲੈ।
ਹਾਂ,
ਜਾ ਕੇ ਸਿਮਰਨ ਦੁਰਮਤ ਨਾਸੈ, ਇਹ ਤਾਂ ਮਤਲਬ ਦੁਰਮਤ ਸਭ ਤੋਂ ਪਹਿਲੀ ਚੀਜ਼ ਹੈ ਜਿਹੜੀ ਗੁਰਮਤ ਦੇ ਆਉਣ ਨਾਲ ਨਾਸ ਹੁੰਦਾ ਜਿਹਦਾ।
ਦੇਖੋ, ਨਾਸ ਹੋ ਜਾਣਾ ਹੋਰ ਗੱਲ ਹੈ, ਚਲੀ ਜਾਣਾ ਹੋਰ ਗੱਲ ਹੈ, ਚਲੀ ਜਾ ਚਲੀ ਜਾਂਦੀ ਹੈ, ਜੇ ਦੁਰ ਜੇ ਉਹ ਛੱਡ ਦੇਵੇਗਾ ਨਾਮ ਦੀ ਓਟ, ਫੇਰ ਆਜੂ।
ਅੱਛਾ ਜੀ,
ਕਿਉਂਕਿ ਉੱਥੇ ਹਰ ਵਿਸਰ ਸਦਾ ਖੁਆਰੀ ਹੈ ਸਾਡੇ ਕੋਲ, ਜੇ ਓਟ ਤੋਂ ਬਾਹਰ ਚਲੇ ਜਾਏਗਾ ਫੇਰ ਆਜੂਗੀ।
ਠੀਕ ਹੈ,
ਹਾਂਜੀ।
ਵੱਡ ਭਾਗੀ ਤਿੰਨ ਜਨ ਕੋ ਜਾਨੋ, ਜੋ ਹਰੀ ਕੇ ਗੁਣ ਗਾਵੈ, ਜਨਮ ਜਨਮ ਕੇ ਪਾਪ ਖੋਏ, ਕਹਿ ਫੁਨ ਬੈਕੁੰਠ ਸਿਧਾਵੈ।
ਉਹ ਜਾਨੋ ਵਡਭਾਗੀ ਸਮਝੋ, ਜੋ ਹਰ ਕੇ ਗੁਣ ਗਾਉਂਦਾ, ਜਿਹੜਾ ਹਰ ਦੇ ਗੁਣ ਗਾਉਂਦਾ, ਉਹ ਵਡਭਾਗੀ ਹੈ। ਜਨਮ ਜਨਮਾਂ ਦੇ ਜਿਹੜੇ ਪਾਪ ਨੇ ਖਤਮ ਕਰ ਲੈਂਦਾ ਉਹਨਾਂ ਨੂੰ, ਹੁਕਮ ਦਾ ਵਿਰੋਧ ਕਰਦਾ ਜਿਹੜਾ ਜਨਮ ਜਨਮ ਤੋਂ ਸੁਭਾਅ ਰਿਹਾ ਇਹਦਾ, ਫੁਨ ਬੈਕੁੰਠ ਸਿਧਾਵੈ, ਬੈਕੁੰਠ ਫਿਰ ਚਲੇ ਜਾਂਦਾ। ਹਾਂਜੀ,
ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾ ਗਤੀ ਕਹੋ ਜੋਗੀਸਰ ਬਾਛਤ, ਸੋ ਗਤੀ ਛਿੰਨ ਮਹਿ ਪਾਈ।
ਕੋਈ ਅਜਾਮਲ ਭਗਤ ਹੋਇਆ, ਭਗਤ ਦਾ ਨਾਂ ਕਿ ਹੈ ਅਜਾਮਲ, ਵੈਸੇ ਮਨ ਦਾ ਨਾਂ ਵੀ ਹੈ, ਅਜਾਇਮਲ ਹੈ, ਦੋ ਲਾਮਾ ਨੇ, ਅਜਾਇਮਲ ਮਨ ਵਾਸਤੇ ਕਰਤਾ, ਉਹ ਵੀ ਮਨਮੁਖ ਸੀ ਕੋਈ, ਜਿਹੜਾ ਮਨਮੁਖ ਅਜਾਮਲ ਸੀ ਉਹਦਾ ਨਾਂ, ਉਹਨੂੰ ਅੰਤਕਾਲ ਲਿਆ ਹੋਇਆ, ਉਹਦਾ ਅੰਤਕਾਲ ਕਾਹਦਾ ਹੋਇਆ, ਉਹਦਾ ਆਹ ਜਿਹੜਾ ਸੀ ਨਾ ਭਵ ਸਾਗਰ ਚ ਅੰਤ ਹੋਣਾ ਸੀ, ਭਵ ਸਾਗਰ ਛੁੱਟਣਾ ਸੀ, ਆ ਜਿਹੜੀ ਨਾਰਾਇਣ ਦੀ ਸੁਧ ਆ ਗਈ, ਨਾਰਾਇਣ ਦੀ ਸਮਝ ਆ ਗਈ, ਨਾਰਾਇਣ ਕੀ ਹੁੰਦਾ, ਨਾਰਾਇਣ ਦੀ ਸਮਝ ਆਈ ਸੀ, ਸੁਧ ਆਈ ਸੀ, ਸੋਝੀ ਆਈ ਸੀ, ਤੇ ਕਹਿੰਦੇ ਨਾਰਾਇਣ ਨਾਰਾਇਣ ਉਚਾਰਨ ਕਰਦਾ ਸੀ, ਇਹ ਗੱਲ ਗਲਤ ਹੈ, ਮੁੰਡੇ ਦਾ ਨਾਂ ਨਾਰਾਇਣ ਰੱਖ ਲਿਆ, ਨਾਰਾਇਣ ਨਾਰਾਇਣ ਬੋਲੀ ਗਿਆ, ਨਹੀਂ ਨਹੀਂ ਨਹੀਂ, ਉਹਨੂੰ ਨਾਰਾਇਣ ਦਾ ਪਤਾ ਲੱਗਿਆ, ਨਾਰਾਇਣ ਹੁੰਦਾ ਕੀ ਹੈ,
ਇਸ ਮਨੁੱਖਾ ਜੀਵਨ ਚ ਉਹਨੂੰ ਇਸ ਗੱਲ ਦੀ ਸੁਧ ਆ ਗਈ।
ਜਦ ਸੁਧ ਆਈ, ਜਦੋਂ ਤਾਂ ਉਹਦਾ ਭਵਦੇਵ ਸਾਗਰ ਦਾ ਅੰਤਕਾਲ ਸੀ, ਕਿਸੇ ਨੂੰ ਵੀ ਜਦ ਸੁਧ ਆਜੂ ਅੰਤਕਾਲ ਹੋਜੂ ਉਹਦਾ, ਅਗਲਾ ਜਨਮ ਨਹੀਂ ਹੋਣਾ, ਜਾਂ ਅਗਲਾ ਜਨਮ ਨਹੀਂ ਹੋਣਾ ਉਹਨੂੰ ਅੰਤਕਾਲ ਕਹਿੰਦੇ ਨੇ, ਉਹਦੇ ਵਾਸਤੇ ਫਿਰ ਸਮਾਂ ਨਹੀਂ ਹੈ, ਸੁਖ ਸਾਗਰ ਚ ਕਾਲ ਹੁੰਦਾ ਹੀ ਨਹੀਂ, ਸਮਾਂ ਹੀ ਨਹੀਂ ਹੁੰਦਾ, ਕਿ ਆਹ ਜਿਹੜਾ ਜਨਮ ਹੈ ਇਹਦੇ ਵਿੱਚ ਜਦੋਂ ਮਨੁੱਖਾ ਜਨਮ ਵਿੱਚ ਸੁਧ ਆ ਗਈ, ਉਹ ਅੰਤਕਾਲ ਹੋ ਗਿਆ, ਬਸ ਉਸ ਦਿਨ ਉੱਤੇ ਬਾਅਦ ਜਨਮ ਲੈਣਾ ਹੀ ਨਹੀਂ, ਨਹੀਂ ਤਾਂ ਅੰਤਕਾਲ ਨਹੀਂ ਸੀ ਹੋਣਾ ਫਿਰ, ਜੇ ਜੇ ਰਾਮ ਉਹਦੀ ਸੁਧ ਨਹੀਂ ਆਉਂਦੀ ਨਾਰਾਇਣ ਦੀ, ਅਗਲਾ ਜਨਮ ਹੋਣਾ ਸੀ।
ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ,
ਜੇ ਆਪਾਂ ਮਰਨ ਵੇਲੇ ਸੁਧ ਆਈ ਕਹਾਂਗੇ ਫਿਰ ਉਹਨਾਂ ਦੀ ਗੱਲ ਠੀਕ ਹੈ, ਉੱਥੇ ਮਰਨ ਵੇਲੇ ਦੇ ਮੂਵਮੈਂਟ ਦੀ ਗੱਲ ਹੈ, ਇੱਥੇ ਮਰਨ ਵਾਲੇ ਮੂਵਮੈਂਟ ਦੀ ਗੱਲ ਨਹੀਂ ਹੈ, ਇਹ ਜਦ ਜੀਵਤੇ ਆ ਮਰੀਏ, ਜਦ ਮਰਿਆ ਨਾ ਜੀਵਤੇ ਮਰਿਆ, ਉਹ ਅੰਤਕਾਲ ਹੈ, ਇੱਥੇ ਸਰੀਰ ਨਹੀਂ ਛੱਡਿਆ ਹੈ, ਤਿਰਕੁਟ ਨਹੀਂ ਛੱਡੀ ਹੈ, ਉੱਥੇ ਜੀਵਨ ਮੁਕਤ ਹੋਇਆ ਜਦ, ਉਹ ਅੰਤਕਾਲ ਹੈ। ਹਾਂਜੀ,
ਜਾ ਗਤੀ ਕਹੋ ਜੋਗੀਸਰ ਬਾਛਤ, ਸੋ ਗਤੀ ਛਿੰਨ ਮਹਿ ਪਾਈ।
ਮਨੁੱਖਾ ਜੀਵਨ ਚੱਲਦਾ ਉਹਦਾ, ਪਰ ਮਾਇਆ ਵਿੱਚ ਉਦਾਸੀ ਹੋ ਗਿਆ, ਨਾਰਾਇਣ ਸੁਧ ਆਈ ਤੇ, ਇਸ ਅਵਸਥਾ ਨੂੰ ਜੋਗੀਸ਼ਰ ਜੋਗੀ ਖੋਜਦੇ ਰਹੇ ਨੇ, ਪਰ ਉਹਨੇ ਇੱਕ ਮਿੰਟ ਚ ਪਾ ਲਈ ਉਹ ਅਵਸਥਾ, ਨਾਰਾਇਣ ਦੀ ਸੋਝੀ ਨਾਲ ਅਵਸਥਾ ਮਿਲਦੀ ਹੈ, ਨਾ ਕਿ ਸਮਾਧੀ ਨਾਲ ਮਿਲਦੀ ਹੈ, ਜੋਗੀ ਸਮਾਧੀ ਲਾਉਂਦੇ ਤੇ ਕਿਸੇ ਨੂੰ ਇਹ ਅਵਸਥਾ ਨਹੀਂ ਮਿਲੀ, ਉਹਨੇ ਸੁਧ ਪਾਈ ਹੈ, ਸੋਝੀ ਲਈ ਹੈ ਨਾਰਾਇਣ ਦੀ, ਨਾਰਾਇਣ ਕੀ ਹੁੰਦਾ, ਕੌਣ ਹੁੰਦਾ, ਨਾਰਾਇਣ ਬਾਰੇ ਗਿਆਨ ਲਿਆ, ਉਹਨੂੰ ਜੋਗੀਆਂ ਜਿਹੜੇ ਖੋਜਦੇ ਤੇ ਅਵਸਥਾ ਮਿਲ ਗਈ। ਯਾਨੀ ਗਿਆਨ ਨਾਲ ਸੋਝੀ ਨਾਲ ਪ੍ਰਾਪਤੀ ਹੈ, ਉਹ ਸਮਾਧੀ ਚੋਂ ਕੋਈ ਪ੍ਰਾਪਤੀ ਨਹੀਂ, ਅਗਿਆਨਤਾ ਚੋਂ ਕੋਈ ਪ੍ਰਾਪਤੀ ਨਹੀਂ।
ਠੀਕ ਹੈ, ਨਾਲੇ ਮੂੰਹ ਨਾਲ ਕਹਿਣ ਨਾਲ ਨਾਰਾਇਣ ਕੋਈ ਪ੍ਰਾਪਤੀ ਨਹੀਂ ਹੈ। ਨਾਰਾਇਣ ਸ਼ੁੱਧ ਆਈ ਦਾ ਭਾਵ ਹੈ ਵੀ ਮਨ ਜਿਹੜਾ ਹੈਗਾ ਹੁਣ ਨਾਰਾਇਣ ਦੇ ਮੂਹਰੇ ਹਾਰ ਗਿਆ।
ਸਮਝ ਆ ਗਈ ਉਹਨੂੰ, ਮਨ ਸਮਝਾਵਣ ਕਾਰਨ ਸਮਝਣਾ ਹੀ ਹਾਰਨਾ ਮੰਨਦਾ।
ਠੀਕ ਹੈ ਜੀ, ਕਿਉਂਕਿ ਪਿੱਛੇ ਵੀ ਲਿਖਿਆ ਸੀ ਨਾ ਜਨਮ ਜਨਮ ਕੇ ਪਾਪ ਖੋਏ ਕਾ, ਉਹ ਸ਼ੁੱਧ ਆਉਣਾ ਹੀ ਜਨਮ ਜਨਮ ਦੇ ਪਾਪ ਖੋ ਜਾਂਦੇ ਹੈ ਜੀ।
ਬਿਲਕੁਲ,
ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤਹਿਦੀਨਾ।
ਨਾ ਤਾਂ ਕੋਈ ਗੁਣ ਸੀਗਾ ਉਹਦੇ ਚ, ਨਾ ਕੋਈ ਬਹੁਤੀ ਵਿਦਿਆ ਪੜ੍ਹੀ ਸੀ ਉਹਨੇ। ਵਿਦਿਆਵਾਂ ਹੁੰਦੀਆਂ ਨੇ ਜਿਹੜੀਆਂ, ਹੋਰ ਵਿਦਿਆਵਾਂ ਨੇ, ਸ਼ਸਤਰ ਵਿਦਿਆ ਹੋਈ, ਦਵਾਈਆਂ ਦੀ ਵਿਦਿਆ, ਹੋਰ ਬਥੇਰੀਆਂ ਵਿਦਿਆਵਾਂ ਨੇ, ਇਹ ਵੀ ਕੋਈ ਵਿਦਿਆ ਨੀ ਮੈਂ ਹਾਸਲ ਕੀਤੀ। ਧਰਮ ਕੌਣ ਗਜ ਕੀਨਾ, ਨਾ ਕੋਈ ਇਹੋ ਜਿਹਾ ਧਰਮ ਹੈਗਾ ਜਿਹਨੇ ਮਨ ਨੂੰ ਸਿੱਧਾ ਕਰ ਦਿੱਤਾ ਹੋਵੇ, ਜਿਹਦੇ ਨਾਲ ਮਨ ਸਿੱਧਾ ਹੋ ਗਿਆ ਹੋਵੇ। ਬਿਲਕੁਲ ਵਾਲ ਕੱਟ ਦੇਵੇ ਜਿਹੜਾ ਮੰਨਦੇ ਇਹੋ ਜਿਹਾ ਕੋਈ ਧਰਮ ਹੋ ਰਿਹਾ ਜੀ। ਨਾਨਕ ਬਿਰਧ ਰਾਮ ਕਾ ਦੇਖੋ ਅਪਾਇ ਦਾਨ ਦੇ ਦਿੱਤਾ, ਕਹਿੰਦੇ ਰਾਮ ਦਾ ਦੇਖੋ ਬਿਰਧ ਅਪਾਇ ਦਾਨ ਦੇ ਦਿੱਤਾ। ਰਾਮ ਜਿਹੜਾ ਹੈਗਾ ਉਹ ਨਾਰਾਇਣ ਹੈ, ਹੁਣ ਇੱਥੇ ਨਾਰਾਇਣ ਰਾਮ ਇੱਕ ਕਰਤੇ, ਇੱਥੇ ਨਾਰਾਇਣ ਦੀ ਸੁਧਾ ਹੀ ਹੈ, ਰਾਮ ਨੇ ਪੈ ਫਰ ਦਿੱਤਾ। ਰਾਮ ਔਰ ਨਾਰਾਇਣ ਇੱਕੋ ਹੋ ਗਏ, ਉਹਦਾ ਹੀ ਨਾਮ ਨਾਰਾਇਣ ਹੈ ਜਿਹਨੂੰ ਰਾਮ ਕਹਿੰਦੇ ਹਾਂ ਅਸੀਂ। ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਦੂ, ਉਹਨੇ ਅਭੈ ਫਰ ਦਿੱਤਾ, ਅਭੈ ਦਾਨ ਦਿੱਤਾ, ਜੀਵਨ ਮੁਕਤ ਹੋ ਗਿਆ, ਜੀਵਨ ਮੁਕਤ ਹੋਣਾ ਹੀ ਅਭੈ ਦਾਨ।
ਇਹਨਾਂ ਨੂੰ ਗੱਜ ਦਾ ਅਰਥ ਥੋੜਾ ਸ਼ੱਕ ਹੈ, ਗੱਜ ਹਾਥੀ ਨੂੰ ਕਹਿ ਰਹੇ ਹੈ। ਮੈਂ ਤੁਹਾਨੂੰ ਅਰਥ ਪੜ੍ਹ ਦਿੰਦਾ ਪ੍ਰੋਫੈਸਰ ਸਾਹਿਬ ਸਿੰਘ ਦੇ, ਉਹ ਕਹਿੰਦੇ ਹੇ ਮੇਰੇ ਮਨ ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ ਆਖਿਰਲੇ ਵੇਲੇ ਪਾਪੀ ਅਜਾਮਾ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ, ਉਸਨੇ ਉਹ ਉੱਚੀ ਆਤਮਕ ਅਵਸਥਾ ਇੱਕ ਪਲਕ ਵਿੱਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ। ਇਹ ਨਾਨਕ ਆਸ, ਇਹ ਮੇਰੇ ਮਨ ਗੱਜ ਦੀ ਕਥਾ ਵੀ ਸੁਣ। ਗੱਜ ਵੀ ਨਾ ਕੋਈ ਗੁਣ ਸੀ, ਨਾ ਕੋਈ ਉਸਨੂੰ ਵਿਦਿਆ ਪ੍ਰਾਪਤ ਸੀ, ਉਹ ਵਿਚਾਰੇ ਗੱਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ, ਪਰ ਵੇਖ ਪਰਮਾਤਮਾ ਦਾ ਮੁੱਢ ਕਦੀਮਾ ਦਾ ਸੁਭਾਅ, ਪਰਮਾਤਮਾ ਨੇ ਉਸ ਗੱਜ ਨੂੰ ਨਿਰਭੈਤਾ ਦੀ ਪਦਵੀ ਬਖਸ਼ ਦਿੱਤੀ।
ਇਹਦਾ ਮਤਲਬ ਇਹ ਹੋ ਗਿਆ ਕਿ ਹਸਤੀ ਜਿਹੜਾ ਹੈ ਮਨੁੱਖਾ ਜੂਨ ਤੋਂ ਬਿਨਾਂ ਵੀ ਅਭੈ ਪਦ ਪ੍ਰਾਪਤ ਕਰ ਸਕਿਆ, ਜਿਹੜਾ ਗੁਰਮਤ ਤੋਂ ਹੀ ਖਿਲਾਫ ਹੈ ਗੱਲ।
ਹੱਥੀ ਤਾਂ ਮਨ ਸੀਗਾ, ਇਹ ਚੇਤਨ ਸੀਗਾ, ਇਹ ਗੱਜ ਵਰਗਾ ਸਿੱਧਾ ਹੋ ਗਿਆ ਆਪ ਹੀ।
ਹਾਂ, ਗੱਜ ਲਿਖਿਆ ਤਾਂ ਹੋਇਆ ਜੀ ਬਾਬੇ ਦੀ ਕਾਤੀ। ਹਾਂਜੀ,
ਠੀਕ ਹੈ। ਨੌਵੇਂ ਪਾਤਸ਼ਾਹ ਨੇ ਪਿਛਲੀ ਗੁਰਬਾਣੀ ਪੜ੍ਹੀ ਹੋਈ ਸੀ, ਇੱਥੇ ਵੀ ਭਗਤ ਬਾਣੀ ਦਾ ਖੁਲਾਸਾ ਹੋ ਰਿਹਾ।
ਹੋਰ ਕੀ ਹੈ, ਇਹ ਪੰਡਤਾਂ ਤੋਂ ਨਾਲ ਪੜ੍ਹ ਕੇ, ਗੁਰੂ ਘਰ ਵੀ ਪੜ੍ਹ ਕੇ, ਡਬਲ ਪੜ੍ਹਾਈ ਪੜ੍ਹ ਕੇ ਗੜਬੜ ਪੈਦਾ ਹੋ ਗਈ ਇਹਨਾਂ 'ਚ। ਵਿੱਚ ਕਿਤੇ ਅੱਧੇ ਬਾਹਮਣਾ ਵੀ ਲੜਾਉਂਦੇ ਨੇ, ਦੀਦੀ ਵੀ ਲੜਾਉਂਦੇ ਨੇ, ਗਾਜਰਾਂ ਦੀ ਗੁਠਲੀਆਂ ਲਾ ਬੈਠੇ ਹੁਣ। ਹਾਂਜੀ,
ਨਾਹਿਨ ਗੁਣ ਨਾਹਿਨ ਕੁਛ ਵਿਦਿਆ, ਧਰਮ ਕੌਣ ਗਜ ਕੀਨਾ, ਮਨ ਨੇ ਕਿਹੜਾ ਧਰਮ ਅਪਣਾਇਆ ਹੈ ਜੀ।
ਵਿਦਿਆ ਨਾ ਪੜ੍ਹੂ ਬਾਦ ਨਾ ਜਾਣੂ, ਵਿਦਿਆ ਦਾ ਤਾਂ ਨੀ ਉਹ ਬਾਦੋ ਬਾਦ ਪੈਦਾ ਕਰਦੀ ਸੀ, ਉਹ ਤਾਂ ਮਥਾ ਛੱਡੀ ਆ ਕਬੀਰ ਨੇ। ਵਿਦਿਆ ਤਾਂ ਸਾਰਾ ਸਿਆਪਾ ਹੀ ਖੜਾ ਕਰਦੀ ਸੀ, ਉਹ ਤਾਂ ਕਹਿਣਾ ਮੇਰੇ ਕੋਈ ਵਿਦਿਆ ਨੀ, ਮੈਂ ਤਾਂ ਛੱਡਤੀ ਵਿਦਿਆ ਹੈ। ਉਹ ਤਾਂ ਵਿਦਿਆ ਹੈ, ਵਿਦਿਆ ਕਾਹਦੀ ਹੈ, ਵਿਦਿਆ ਹਿਤਕੀਨ ਵਿਵੇਕ ਦੀ ਮਲੀਨ, ਇਹ ਵਿਦਿਆ ਹੀ ਤਾਂ ਵਿਵੇਕ ਦੀ ਮਲੀਨ ਕਰਦੀ ਸੀ, ਇਹ ਬਵਣਾ ਦਾ ਕਰੀ ਬੈਠੀ ਹੈ, ਇਹ ਵਿਦਿਆ ਹੀ ਸਾਰੇ ਟੀਕਾਕਾਰਾਂ ਦਾ ਵਿਵੇਕ ਦੀ ਮਲੀਨ ਕਰੀ ਬੈਠੀ ਹੈ, ਵਿਦਿਆ ਦਾ ਤਾਂ ਸਿਆਪਾ ਪਾਇਆ ਹੈ ਸਾਰੇ। ਉਹ ਕਹਿੰਦਾ ਨਾ ਕੋਈ ਵਿਦਿਆ ਨੀ ਮੇਰੇ ਕੋਲ, ਵਿਦਿਆ ਸਭ ਤੋਂ ਬੜੀ ਵਿਦਿਆ ਲੋਕਾਂ ਨੂੰ ਬੇਵਕੂਫ ਬਣਾਉਣ ਦੀ, ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਇਹ ਗੁਣ ਤਾਂ ਤੇਰੇ ਨੇ, ਮੇਰਾ ਤਾਂ ਕੋਈ ਹੈ ਹੀ ਨਹੀਂ ਸੀ। ਕਿਹੜਾ ਧਰਮ ਹੈ ਜਿਹੜਾ ਵਿਦਿਆ ਵਾਲਾ ਹੈਗਾ, ਉਹ ਕਿਹੜਾ ਧਰਮ ਹੈ ਬੁੱਝੋ ਜਿਹਨੇ ਮੇਰਾ ਮਨ ਸਿੱਧਾ ਕਰਤਾ, ਮੇਰੇ ਤਾਂ ਵਿਦਿਆ ਹੈ ਨੀ, ਮੇਰੇ ਤਾਂ ਕੋਈ ਗੁਣ ਹੈ ਨੀ ਸੀ, ਤਾਂ ਮਨ ਜਿਹੜਾ ਹੈਗਾ ਗੱਜ ਹੋ ਗਿਆ। ਉਹ ਕਿਹੜਾ ਧਰਮ ਹੈ ਬੁੱਝੋ ਫਿਰ, ਜਿਹਨਾਂ ਦਾ ਵਿਦਿਆ ਵਾਲਾ ਧਰਮ ਹੈ ਕਿਸੇ ਦਾ ਮਨ ਨੀ ਗੱਜ ਹੋਇਆ, ਮੇਰਾ ਕਿਵੇਂ ਹੋ ਗਿਆ, ਕੌਣ ਧਰਮ ਕਿਹੜਾ ਧਰਮ ਹੈ ਬੁੱਝੋ। ਮਨ ਤਾਂ ਮੇਰਾ ਸਿੱਧਾ ਹੁਣ, ਤੁਹਾਡਾ ਮਨ ਸਿੱਧਾ ਕਿਉਂ ਨੀ ਹੋਇਆ, ਕਿਉਂ ਨੀ ਮੰਨਿਆ ਮਰਨਾ ਕਬੂਲ ਕੀਤਾ ਉਹਨੇ। ਹਾਂਜੀ,
ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤਹਿਦੀਨਾ,
ਜਿਹੜਾ ਉਹਦੇ ਹੁਕਮ ਚ ਰਹਿੰਦਾ ਉਹਦਾ ਬਿਰਧ, ਮੈਂ ਪਾਣਾ ਮੰਨਿਆ, ਸਿਰਫ ਅੰਤਰ ਆਤਮਾ ਦੀ ਆਵਾਜ਼ ਮੰਨੀ ਹੈ, ਮੈਨੂੰ ਨੀ ਲੋੜ ਕਿਸੇ ਧਰਮ ਦੀ ਅਰ ਵਿਦਿਆ ਦੀ, ਅੰਤਰਾਤਮਾ ਦੀ ਆਵਾਜ਼ ਮੰਨਣ ਵਾਸਤੇ ਧਰਮ ਵਿਦਿਆ ਦੀ ਕੋਈ ਲੋੜ ਨਹੀਂ ਹੁੰਦੀ।
ਠੀਕ ਹੈ ਜੀ, ਤੇ ਇੱਥੇ ਗੱਲ ਫਿਰ ਰਾਮ ਦੀ ਆ ਰਹੀ ਹੈ ਜੀ।
ਰਾਮ ਦੀ ਉਹ ਕ੍ਰਿਸ਼ਨ ਦੀ ਤਾਂ ਆਉਣੀ ਨੀ।
ਸ਼ਬਦ ਸ਼ੁਰੂ ਹੋਇਆ ਸੀਗਾ ਰੇ ਮਨ ਓਟ ਲਿਓ ਹਰਿਨਾਮਾ, ਤੇ ਇਹ ਆ ਕੇ ਫਿਰ ਸਮਾਪਤੀ ਦੀ ਹੋ ਰਹੀ ਹੈ। ਨਹੀਂ, ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਨਾ, ਹਰੀ ਹੋਈ ਰਾਮ ਹੈ ਜੀ।
ਹਾਂ, ਹਰੀ ਹੋਈ ਰਾਮ।
ਠੀਕ ਹੈ ਜੀ, ਔਰ ਇਹ ਆਪਣਾ ਮੂਲ ਹੈ। ਠੀਕ ਹੈ ਜੀ, ਇੱਥੇ ਰਾਗ ਰਾਮਕਲੀ ਮਹੱਲਾ ਨੌਵਾਂ ਤਿਪਦੇ ਦੇ ਪਹਿਲੇ ਸ਼ਬਦ ਦੀ ਸਮਾਪਤੀ ਹੈ ਜੀ।
ਹਾਂਜੀ ਹਾਂ।